You're with SBS Radio.
ਪਿਆਰੇ ਦੋਸਤੋ, ਜਦੋਂ ਤੁਸੀਂ ਆਸਟ੍ਰੇਲੀਆ ਵਰਗੇ ਬਹੁਤ ਸੱਭਿਆਚਾਰਕ ਦੇਸ਼ ਵਿੱਚ ਰਹਿੰਦੇ ਹੋ ਤਾਂ ਤੁਸੀਂ ਸੰਭਾਵਿਤ ਤੌਰ 'ਤੇ ਇੱਕ ਵੱਖਰੇ ਵਿਸ਼ਵਾਸ ਜਾਂ ਸੱਭਿਆਚਾਰ ਦਾ ਅਭਿਆਸ ਕਰਨ ਵਾਲੇ ਲੋਕਾਂ ਨੂੰ ਮਿਲੇ ਹੋਵੋਗੇ ਜਾਂ ਉਹਨਾਂ ਨਾਲ ਮਿੱਤਰਤਾ ਵੀ ਬਣਾਈ ਹੋਵੇਗੀ। ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਭਿੰਨ ਭਾਈਚਾਰਿਆਂ ਦੇ ਧਾਰਮਿਕ ਅਤੇ ਸੱਭਿਆਚਾਰਕ ਗੁਣਾਂ ਨੂੰ ਸਮਝਣ ਅਤੇ ਉਹਨਾਂ ਦੀ ਕਦਰ ਕਰਨ ਦੇ ਯੋਗ ਹੋਣਾ ਮਹੱਤਵਪੂਰਨ ਹੈ, ਜੋ ਕਿ ਸਾਨੂੰ ਏਕੇ ਭਰੇ ਸਮਾਜ ਵੱਲ ਲੈ ਜਾਂਦਾ ਹੈ। ਇਹਨਾਂ ਅਭਿਆਸਾਂ ਵਿੱਚੋਂ ਇੱਕ ਹੈ ਧਾਰਮਿਕ ਵਰਤ, ਜੋ ਕਿ ਬਹੁਤ ਸਾਰੇ ਵੱਖੋ ਵੱਖਰੇ ਧਰਮਾਂ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਸੋ ਆਓ, ਅੱਜ ਦੀ ਸੈਟਲਮੈਂਟ ਗਾਈਡ ਦੇ ਇਸ ਐਪੀਸੋਡ ਵਿੱਚ ਇੱਕ ਧਾਰਮਿਕ ਵਰਤ ਰੱਖਣ ਦੇ ਨਾਲ ਸਰੀਰਕ ਸਿਹਤ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ ਅਤੇ ਇਹਨਾਂ ਦਾ ਕੀ ਲਾਭ ਹੋ ਸਕਦਾ ਹੈ, ਇਸ ਬਾਰੇ ਜਾਣਦੇ ਹਾਂ। ਭਾਵੇਂ ਖਾਣ ਪੀਣ ਤੋਂ ਪੂਰੀ ਤਰ੍ਹਾਂ ਜਾਂ ਹਲਕਾ ਪਰਹੇਜ਼ ਕਰਨ ਦੀ ਗੱਲ ਹੋਵੇ ਜਾਂ ਫਿਰ ਘੱਟ ਕੈਲਰੀ ਵਾਲਾ ਭੋਜਨ ਖਾਣ ਦੀ ਗੱਲ ਹੋਵੇ, ਵਰਤ ਰੱਖਣ ਦਾ ਅਭਿਆਸ ਈਸਾਈ, ਇਸਲਾਮਿਕ ਅਤੇ ਹਿੰਦੂ ਧਰਮ ਸਮੇਤ ਵੱਖ ਵੱਖ ਧਰਮਾਂ ਵੱਲੋਂ ਕੀਤਾ ਜਾਂਦਾ ਹੈ। ਮੈਡਲ ਆਫ਼ ਦਾ ਅਵਾਰਡ ਆਫ ਆਸਟ੍ਰੇਲੀਆ ਦੀ ਪ੍ਰਾਪਤ ਕਰਤਾ ਡਾਇਨਾ ਅਬਦੇਲ ਰਹਿਮਾਨ ਆਸਟ੍ਰੇਲੀਆ ਮੁਸਲਿਮ ਵੋਇਸ ਰੇਡੀਓ ਭਾਵ AVM ਰੇਡੀਓ ਦੀ ਪ੍ਰਧਾਨ ਹੈ, ਜੋ ਕਿ ਰਮਜ਼ਾਨ ਦੌਰਾਨ ਕੈਨਬਰਾ ਵਿੱਚ ਦਿਨ ਦੇ 24 ਘੰਟੇ ਪ੍ਰਸਾਰਣ ਕਰਨ ਵਾਲਾ ਇੱਕ ਅੰਗਰੇਜ਼ੀ ਭਾਸ਼ਾ ਦਾ ਪ੍ਰੋਗਰਾਮ ਹੈ। ਮਿਸ ਅਬਦੇਲ ਰਹਿਮਾਨ ਦੱਸਦੀ ਹੈ ਕਿ ਰਮਜ਼ਾਨ ਮੁਸਲਮਾਨਾਂ ਲਈ ਰੱਬ ਅਤੇ ਆਪਣੇ ਧਰਮ ਨਾਲ ਦੁਬਾਰਾ ਜੁੜਨ ਦਾ ਸਮਾਂ ਹੁੰਦਾ ਹੈ।
As the sun comes up, that's when we stop eating. We do not eat or drink during the day until the sun goes down, which is the fourth prayer of the day. This happens for 29-30 days in the month of Ramadan every year. Fasting actually benefits the body, mind, and soul. During the month of Ramadan also, you often increase your prayers. It's a chance where everybody gets to reconnect with God. It's a chance where we get to drop everything else that we're doing and completely focus on our faith.
Ramadan intermittent vart rakhan da ik roop hai. Ik shabd ਜੋ ਕਿ ਖਾਣ ਪੀਣ ਦੇ ਕਈ ਤਰ੍ਹਾਂ ਦੇ ਤਰੀਕਿਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਸਮੇਂ ਦੀ ਮਿਆਦ ਲਈ ਜਾਂ ਤਾਂ ਘੱਟ ਜਾਂ ਬਿਨਾਂ ਕਿਸੇ ਕੈਲਰੀ ਦਾ ਸੇਵਨ ਕਰਨਾ ਸ਼ਾਮਲ ਹੁੰਦਾ ਹੈ, ਜੋ ਕਿ ਘੱਟੋ ਘੱਟ 12 ਘੰਟਿਆਂ ਦੀ ਮਿਆਦ ਤੋਂ ਲੈ ਕੇ ਕਈ ਦਿਨਾਂ ਤੱਕ ਹੋ ਸਕਦੀ ਹੈ। ਇੱਕ ਮਾਨਤਾ ਪ੍ਰਾਪਤ ਅਭਿਆਸੀ ਡਾਇਟੀਸ਼ੀਅਨ ਅਤੇ ਕੁਈਨਜ਼ਲੈਂਡ ਯੂਨੀਵਰਸਿਟੀ ਵਿੱਚ ਇੱਕ ਲੈਕਚਰਾਰ ਅਤੇ ਖੋਜਕਰਤਾ ਡਾਕਟਰ ਵਰੋਨਿਕਾ ਚਾਚਾ ਦੱਸਦੀ ਹੈ ਕਿ ਰਮਜ਼ਾਨ ਖਾਸ ਤੌਰ 'ਤੇ ਸਮਾਂ ਪ੍ਰਤੀਬੰਧਿਤ ਖਾਣ ਪੀਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਡਾਕਟਰ ਚਾਚਾ ਦਾ ਕਹਿਣਾ ਹੈ ਕਿ ਸੀਮਤ ਸਮੇਂ ਲਈ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਨਾਲ ਸਰੀਰ ਨੂੰ ਕਈ ਮੁੱਖ ਫਾਇਦੇ ਹੁੰਦੇ ਨੇ।
During a window of fasting, you are triggering the mechanism at a molecular level is triggering the resilience mechanisms in the cell. So the cell switches into a stress response, and that mild stressor, we say mild because it's not for too long, will activate certain genes that are known to code for enzymes for detoxification. So for example, antioxidant enzymes are increasing, detoxification enzymes that are in the liver. And so as a result, the cell is doing a bit of spring cleaning.
Yahudi bhaichare de log musalmanan vaang saal de dauran kujh vaar paani samet khaan peen ton puri tarah parhez karde ne. Dr. Chachai da kehna hai ki halanki paani ton parhez karan da koi laabh sabit nahi hoya hai, ਸਗੋਂ ਪਾਣੀ ਪੀਣਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ 'ਚੋਂ ਬਾਹਰ ਕੱਢਣ ਲਈ ਲਾਭਦਾਇਕ ਹੋ ਸਕਦਾ ਹੈ। ਉਹ ਕਹਿੰਦੀ ਹੈ ਕਿ ਜਦੋਂ ਲੋਕ ਵਰਤ ਰੱਖਦੇ ਨੇ ਤਾਂ ਬਹੁਤ ਸਾਰੇ ਟਿਸ਼ੂਆਂ ਅਤੇ ਅੰਗਾਂ ਵਿੱਚ ਆਟੋਫੈਜੀ ਨਾਮਕ ਇੱਕ ਪ੍ਰਕਿਰਿਆ ਪ੍ਰੇਰਿਤ ਹੁੰਦੀ ਹੈ।
The cell, it's recycling what it can. So old organelles, which are those particles within the cells, which are old, this is being recycled. So it's recycling what you can keep. So maybe amino acids that can be recycled. And it's promoting what we call the principle of autophagy, auto, self, Phagy means eating, so eating itself, so basically cleaning itself, eating away its waste product. And these mechanisms are then associated with better outcomes over time because you're reducing cellular waste, you're reducing toxins, you're increasing the ability of detoxifying. So the end result is kind of regenerating process.
ਡਾਕਟਰ ਚਾਚੇ ਦਾ ਕਹਿਣਾ ਹੈ ਕਿ ਜਦੋਂ ਕੋਈ ਵਰਤ ਰੱਖਣ ਤੋਂ ਬਾਅਦ ਦੁਬਾਰਾ ਖਾਣਾ ਖਾਂਦਾ ਹੈ ਤਾਂ ਸੈੱਲ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਦੇ ਯੋਗ ਹੁੰਦੇ ਨੇ।
And then when the person starts feeding again, then that switching from the fasting to the feeding in itself is also a beneficial effect because the cell has been deprived of certain nutrients and then suddenly these nutrients come in and it's making the maximum of these nutrients. It's not being wasted, it's not in surplus, it's being used for the optimal function of the cells.
ਡਾਕਟਰ ਚਾਚਾਏ ਦਾ ਕਹਿਣਾ ਹੈ ਕਿ ਸਿਹਤਮੰਦ ਖਾਣਾ ਅਤੇ ਮਿੱਠੇ ਵਾਲੇ ਭੋਜਨਾਂ ਦਾ ਜ਼ਿਆਦਾ ਸੇਵਨ ਨਾ ਕਰਨਾ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਨਾਲ ਸਮੇਂ ਦੇ ਨਾਲ ਇਨਸੂਲਿਨ ਵਿੱਚ ਵਾਧਾ ਹੋ ਸਕਦਾ ਹੈ ਅਤੇ ਇੱਥੋਂ ਤੱਕ ਕਿ ਇਨਸੂਲਿਨ ਪ੍ਰਤੀਰੋਧ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਜੋ ਕਿ ਬਹੁਤ ਹੀ ਨੁਕਸਾਨਦੇਹ ਹੁੰਦੀ ਹੈ। ਕੁਝ ਧਰਮਾਂ ਜਾਂ ਸੱਭਿਆਚਾਰਾਂ ਵਿੱਚ ਵਰਤ ਰੱਖਣ ਵਿੱਚ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਬਜਾਏ ਕੁਝ ਖਾਸ ਸਮੇਂ ਦੌਰਾਨ ਕੁਝ ਖਾਸ ਭੋਜਨਾਂ ਤੋਂ ਪਰਹੇਜ਼ ਕਰਨਾ ਸ਼ਾਮਲ ਹੁੰਦਾ ਹੈ। ਉਦਾਹਰਣ ਦੇ ਲਈ ਹਿੰਦੂ ਧਰਮ ਲਈ ਵਰਤ ਹਲਕੀ ਪਾਬੰਦੀ ਤੋਂ ਲੈ ਕੇ ਬਹੁਤ ਜ਼ਿਆਦਾ ਪਰਹੇਜ਼ ਭਰਿਆ ਹੋ ਸਕਦਾ ਹੈ। ਹਾਲਾਂਕਿ ਹਿੰਦੂ ਧਰਮ ਵਿੱਚ ਵਰਤ ਇੱਕ ਫਰਜ਼ ਦੀ ਬਜਾਏ ਇੱਕ ਨੈਤਿਕ ਅਤੇ ਅਧਿਆਤਮਿਕ ਕਿਰਿਆ ਹੈ ਜਿਸ ਦਾ ਉਦੇਸ਼ ਸਰੀਰ ਅਤੇ ਮਨ ਨੂੰ ਸ਼ੁੱਧ ਕਰਨਾ ਹੈ। ਹਾਲਾਂਕਿ ਕੈਥੋਲਿਕ ਲੈਂਟ ਦੌਰਾਨ ਸ਼ੁੱਕਰਵਾਰ ਨੂੰ ਮੀਟ ਨਹੀਂ ਖਾਂਦੇ ਜਦੋਂ ਕਿ ਗ੍ਰੀਕ ਆਰਥੋਡਾਕਸ ਈਸਾਈ ਹਰ ਸਾਲ ਕੁੱਲ 180 ਤੋਂ 200 ਦਿਨਾਂ ਲਈ ਜ਼ਿਆਦਾਤਰ ਡੇਅਰੀ ਉਤਪਾਦਾਂ ਆਂਡੇ ਅਤੇ ਮੀਟ ਅਤੇ ਕਈ ਵਾਰ ਜੈਤੂਨ ਦੇ ਤੇਲ ਅਤੇ ਮੱਛੀ ਤੋਂ ਵੀ ਪਰਹੇਜ਼ ਕਰਦੇ ਨੇ। ਡਾਕਟਰ ਚਾਚਾਏ ਦਾ ਕਹਿਣਾ ਹੈ ਕਿ ਇਸ ਕਿਸਮ ਦੇ ਵਰਤ ਕੈਲੋਰੀ ਸੀਮਤ ਖੁਰਾਕ ਦੀ ਸ਼੍ਰੇਣੀ ਵਿੱਚ ਫਿੱਟ ਬੈਠਦੇ ਨੇ ਅਤੇ ਇਸ 'ਤੇ ਆਧਾਰਿਤ ਇੱਕ ਆਧੁਨਿਕ ਖੁਰਾਕ ਅਨੁਕੂਲ ਪੋਸ਼ਣ ਅਤੇ ਕੈਲੋਰੀ ਪਾਬੰਦੀ ਅਭਿਆਸ ਹੈ ਜਿਸ ਵਿੱਚ ਸਿਹਤ ਨੂੰ ਸੁਧਾਰਨ ਅਤੇ ਬੁਢਾਪੇ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕੈਲੋਰੀ ਪਾਬੰਦੀ ਸ਼ਾਮਲ ਹੁੰਦੀ ਹੈ ਜਦੋਂ ਕਿ ਅਜੇ ਵੀ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਸਿਫਾਰਸ਼ ਕੀਤੀ ਰੋਜ਼ਾਨਾ ਮਾਤਰਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
The idea here is to put the body into a mild stress. That means the body learns to do the most of what he has or of what it is receiving. And obviously all the conditions that are associated with excess fatty tissue in the body. So, you know, mild inflammation, which are all precursors of chronic disease as well. So this does not take place. And because those genes are stimulated a bit less than when you're fasting completely, but still a little bit. So again, the idea is a better antioxidant defense. So that means the ability of the body to really clean up free radicals, toxins, and so on. And the overall effect out of that is that it will slow down the aging process.
Intermittent vart rakhan de kuj prasidh sanskarna vich 5.2 khuraak shamil hundi hai, jis vich hafte vich 2 vaar ਇੱਕ ਦਿਨ ਵਿੱਚ 500 ਕੈਲਰੀਆਂ ਤੋਂ ਵੱਧ ਦਾ ਸੇਵਨ ਨਾ ਕਰਨਾ ਸ਼ਾਮਲ ਹੁੰਦਾ ਹੈ। ਵਿਗਿਆਨਕ ਤੌਰ 'ਤੇ ਸਮਰਥਿਤ ਇੱਕ ਹੋਰ ਡਾਈਟ ਡਾਕਟਰ ਵਾਲਟਰ ਲੋਂਗੋ ਦੁਆਰਾ ਤਿਆਰ ਕੀਤੀ ਗਈ ਵਰਤ ਦੀ ਨਕਲ ਕਰਨ ਵਾਲੀ ਖੁਰਾਕ ਹੈ। ਡਾਕਟਰ ਚਾਚਾਏ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਵਰਤ ਹਾਰਮੋਨ ਨੂੰ ਰੀਸੈੱਟ ਕਰਨ ਦੇ ਨਾਲ ਨਾਲ ਸੈੱਲਾਂ ਦੇ ਨਵੀਨੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ।
What the Longo group demonstrated is that you don't need to go to zero calorie to have the benefits of fasting. Even just dropping at least to half what you would do normally, you're still inducing the benefits. And so the fasting mimicking diet is a diet where there's drop in calorie, but there's also a drop in the percentage of protein being consumed. And this protocol is recommended to be done 1 to 3 times per year, these 5 days, for the purpose of basically resetting those hormones that shouldn't be at high level, but also to promote the autophagy, the cell renewal, the upregulation of antioxidant enzymes.
ਡਾਕਟਰ ਚਾਚਾਏ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਲਈ ਵਰਤ ਰੱਖਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੋ ਕਿਸੇ ਖਾਣ ਦੇ ਵਿਕਾਰ ਨਾਲ ਜੂਝ ਰਹੇ ਨੇ ਜਾਂ ਉਹਨਾਂ ਦਾ ਭਾਰ ਘੱਟ ਹੈ ਜਾਂ ਉਹ ਪਹਿਲਾਂ ਤੋਂ ਕਿਸੇ ਡਾਕਟਰੀ ਸਥਿਤੀ ਨਾਲ ਜੂਝ ਰਹੇ ਨੇ। ਅਦਾਮਾ ਕੌਂਡਾ ਕੈਨਬਰਾ ਇਸਲਾਮਿਕ ਸੈਂਟਰ ਵਿੱਚ ਇਮਾਮ ਹੈ। ਉਹ ਕਹਿੰਦਾ ਹੈ ਕਿ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਤੋਂ ਰਮਜ਼ਾਨ ਦੌਰਾਨ ਰੋਜ਼ੇ ਰੱਖਣ ਦੀ ਉਮੀਦ ਨਹੀਂ ਕੀਤੀ ਜਾਂਦੀ।
A child is not to fast because children need to eat. Also, a traveler, also they don't have to fast. They can make it up when they arrive home. Also, elderly people, they don't have to fast either. And also, when women are pregnant or breastfeeding, also they don't have to. So fasting, consider our physical ability to do it. If you are physically not able to do it, you are not allowed to do it anymore. That becomes another wrong thing you do.
ਹੈਲਥ ਕੇਅਰ ਪੇਸ਼ੇਵਰ ਸੰਤੁਲਨ ਖੁਰਾਕ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਨੇ ਅਤੇ ਨਵੀਂ ਖੁਰਾਕ ਪ੍ਰਣਾਲੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ GP ਜਾਂ ਡਾਇਟੀਸ਼ੀਅਨ ਨਾਲ ਗੱਲ ਕਰਨ ਦੀ ਸਿਫਾਰਿਸ਼ ਕਰਦੇ ਨੇ। ਇਹ ਜਾਣਕਾਰੀ SBS ਤੋਂ ਕਿਆਰਾ ਪਜ਼ਾਨੋ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
You with SBS Radio.